ਕਿਉਂਕਿ ਦੋਨਾਂ ਦਾ ਆਪਸ ਵਿੱਚ ਬਹੁਤ ਹੀ ਗਹਿਰਾ ਸੰਬੰਧ ਹੈ। ਇੱਕ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਬਚਨ ਹੈ ਭਈ ਸਤ ਸੰਗਤ ਅਤੇ ਸ਼ਬਦ ਦਾ ਅਭਿਆਸ ਅਵਸ਼ ਕਰਨਾ ਹੈ, ਤੇ ਦੂਸਰਾ ਬਚਨ ਹੈ ਧਿਆਨ ਸਤਿਗੁਰੂ ਜੀ ਦੇ ਸਰੂਪ ਦਾ ਧਰਨਾ ਹੈ। ਉੱਥੇ ਬਚਨ ਹੈ ਧਿਆਨ ਸਤ ਸਰੂਪ ਸਤਿਗੁਰੂ ਜੀ ਦਾ ਧਰਨਾ। ਇੱਕ ਤਾਂ ਹੈ ਪਵਿੱਤਰ ਗੁਰੂ ਕੇ ਸ਼ਬਦ ਦਾ ਅਭਿਆਸ, ਤੇ ਦੂਸਰਾ ਅਭਿਆਸ ਕਰਦਿਆਂ ਸੁਭਾਵਕ ਕੇ ਵੀ ਕਿਸੇ ਦਾ ਧਿਆਨ ਧਰਾਂਗੇ, ਤੇ ਤਦ ਹੀ ਕੋਈ ਅਭਿਆਸ ਕਰਕੇ ਕਾਮਯਾਬੀ ਮਿਲੇਗੀ। ਕਿਉਂਕਿ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੀ ਰਹਿਤ ਸਿੱਖ ਨੂੰ ਦਿੱਤੀ ਹੈ। ਵੈਸੇ ਤਾਂ ਪਹਿਲੇ ਹੀ ਦਿਨ ਤੋਂ ਹੀ ਸਤਿਗੁਰੂ ਜੀ ਦੇ ਹੁਕਮ ਹੋ ਗਏ ਸਨ ਵੀ ਸਿੱਖ ਦਾ ਅੰਦਰੋਂ ਵੀ ਜੀਵਨ ਉੱਚਾ ਹੋਏ ਤੇ ਇਸ ਦਾ ਬਾਹਰਲਾ ਸਰੂਪ ਵੀ ਸੁੰਦਰ ਹੋਏ, ਉੱਚਾ ਹੋਏ। ਜਿਵੇਂ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਬਚਨ ਨੇ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਕਾ ਸਿੱਖ ਐਸਾ ਚਾਹੀਦਾ ਜਿਹੜਾ ਅੰਦਰੋਂ ਵੀ ਨਿਰਮਲ ਪਵਿੱਤਰ ਹੋਏ ਤੇ ਬਾਹਰੋਂ ਵੀ ਨਿਰਮਲ ਪਵਿੱਤਰ ਹੋਏ। ਹੁਣ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਜਿੱਥੇ ਖਾਲਸੇ ਦੀ ਸਿਰਜਣਾ ਕਰਕੇ ਇਹ ਹੁਕਮ ਕੀਤਾ ਭਈ ਹਰ ਗੁਰੂ ਨਾਨਕ ਨਾਮ ਲੇਵਾ ਰਹਿਤ ਪੰਜ ਕਕਾਰਾਂ ਦੀ ਅਵਸ਼ ਰੱਖੇ, ਭਾਵ ਉਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇ, ਪੰਜ ਬਾਣੀਆਂ ਦਾ ਨਿਤਨੇਮ ਕਰੇ, ਚਾਰ ਬੱਜਰ ਕੁਰੈਤਾ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਆਪਣਾ ਸਤਿਗੁਰੂ ਜਾਣੇ, ਪੂਜਾ ਅਕਾਲ ਕੀ ਕਰੇ ਪਰਚਾ ਸ਼ਬਦ ਦਾ ਰੱਖੇ ਦੀਦਾਰ ਖਾਲਸੇ ਦਾ। ਪਰ ਪਿਆਰਿਓ ਇਹ ਧਿਆਨ ਰੱਖਣਾ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਪੰਜ ਕਕਾਰ ਇਹ ਬਾਹਰਲਾ ਸਰੂਪ ਇਹ ਤਦ ਹੀ ਸੁਭਾਏ ਮਾਨ ਤੇ ਜਗਤ ਨੂੰ ਤੇ ਤੁਹਾਨੂੰ ਸੁਖ ਦੇਦਾ ਜੇਕਰ ਤੁਸੀਂ ਇਸ ਦੇ ਨਾਲ ਆਪਣੇ ਅੰਦਰ ਦੀ ਕਮਾਈ ਕਰਨ ਵਾਸਤੇ ਸ਼ਬਦ ਦਾ ਅਭਿਆਸ ਕਰੋਗੇ। ਕੀ ਹੋਇਆ ਕਹਿ ਸਾਰੇ ਧਰਮਾਂ ਦੇ ਅੰਦਰ ਜੋ ਪੈਗੰਬਰਾਂ ਨੇ ਆਪਣੀ ਕੌਮ ਨੂੰ ਬਾਹਰੋਂ ਜੋ ਉਹਨਾਂ ਨੇ ਰੱਬ ਨਾਲ ਜੁੜਨ ਲਈ ਪ੍ਰਤੀਕ ਦਿੱਤੇ, ਮਿਹਰਾਂ ਕੀਤੀਆਂ, ਕਿਸੇ ਨੇ ਉਹਨੂੰ ਚਿੰਨ੍ਹ ਕਿਹਾ, ਕਿਸੇ ਨੇ ਪ੍ਰਤੀਕ ਕਿਹਾ, ਕਿਸੇ ਨੇ ਉਹਨੂੰ ਬਖਸ਼ਿਸ਼ ਕਹਿ ਦਿੱਤਾ। ਹਿੰਦੂ ਧਰਮ ਦੇ ਅੰਦਰ ਜਨੇਊ ਦੀ ਪਰੰਪਰਾ ਹੈ, ਮੁਸਲਮਾਨਾਂ ਦੇ ਅੰਦਰ ਪਿਆਰੇ ਪੰਜ ਨਮਾਜ਼ਾਂ ਦਾ ਹੁਕਮ ਸੀ, ਜੋਗੀਆਂ ਦੇ ਵੀ ਆਪਣੇ ਅਸੂਲ ਸਨ ਭਈ ਉਹਨਾਂ ਦੇ ਕੋਲ ਕੰਨਾਂ ਚ ਮੁੰਦਰਾ ਕੋਣ, ਉਹਨਾਂ ਕੋਲ ਗੋਦੜੀ ਚਾਹੀਦੀ ਹੈ, ਡੰਡਾ ਚਾਹੀਦਾ ਏ, ਇਹ ਸਾਰੇ ਜਿਹਦੇ ਕੋਲ ਹੋਣ ਪਤਾ ਲੱਗਦਾ ਸੀ ਭੀ ਇਹ ਜੋਗੀ ਏ, ਇਹ ਜੋਗ ਦੇ ਤਰੀਕੇ ਨਾਲ ਇਹ ਰੱਬ ਨਾਲ ਜੁੜ ਰਿਹਾ। ਸਮਾਂ ਗੁਜਰਿਆ, ਇਹ ਕੇਵਲ ਤੇ ਕੇਵਲ ਜੰਜੂ ਰਹਿ ਗਿਆ ਤੇ ਜੰਜੂ ਨਾਲ ਜੁੜੇ ਹੋਏ ਅੰਦਰਲੇ ਗੁਣ ਗਵਾਚ ਗਏ। ਪਿਆਰਿਓ ਤਾਂ ਹੀ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਸੀ। ਹਜ਼ੂਰ ਕਹਿਣ ਲੱਗੇ ਦੇਖੋ ਜੇਕਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਜੰਜੂ ਕਹਿ ਪਰ ਉਹਦੇ ਨਾਲ ਅੰਦਰ ਦਇਆ ਦਾ ਗੁਣ ਨਹੀਂ ਆਇਆ, ਜੰਜੂ ਤੁਹਾਡਾ ਕੁਝ ਨਹੀਂ ਸਵਾਰੇਗਾ। ਜੇਕਰ ਅੰਦਰ ਸੰਤੋਖ ਨਹੀਂ ਆਇਆ, ਜਤ ਤੇ ਸੱਤ ਵਰਗਾ ਜੀਵਨ ਨਹੀਂ ਬਣਾ ਸਕੇ, ਤਾਂ ਇਹ ਪਿਆਰਿਓ ਕੇਵਲ ਇੱਕ ਧਾਗਾ, ਇਹਦੀ ਕੀਮਤ ਤੇ ਹੋਰ ਕੁਝ ਨਹੀਂ। ਸਤਿਗੁਰੂ ਜੀ ਨੇ ਬਕਾਇਦਾ ਕਿਹਾ ਏ ਜੇ ਦਇਆ ਹੋਏ ਸੰਤੋਖ ਹੋਵੇ ਜਤ ਤੇ ਸਤ ਹੋਏ ਗੁਣ, ਫਿਰ ਇਹ ਬ੍ਰਾਹਮਣ ਤੂੰ ਇਹਨਾਂ ਨੂੰ ਆਪਣੇ ਗਲੇ ਪਹਿਨ ਤੇ ਕਿਸੇ ਦੂਸਰੇ ਨੂੰ ਪਹਿਨਾ ਮੁਬਾਰਕ ਏ, ਪਰ ਜੇਕਰ ਇਹਦੇ ਨਾਲ ਗੁਣ ਹੀ ਕੋਈ ਨੀ ਆਉਣੇ, ਕੇਵਲ ਤੇ ਕੇਵਲ ਬਾਹਰਲਾ ਜੰਜੂ ਪਹਿਨ ਲਿਆ, ਇਹਦੇ ਨਾਲ ਤਾਂ ਕੋਈ ਲਾਭ ਨੀ ਕੋਣਾ, ਨਾ ਤੇਰੀ ਆਤਮਾ ਨੂੰ ਕੋਈ ਰੰਗ ਚੜਨਾ, ਨਾ ਰੱਬ ਦਾ ਮਿਲਾਪ, ਨਾ ਕੋਈ ਜੀਵਨ ਅੰਦਰ ਗੁਣਾ ਨੀ ਆਉਣਾ। ਸਤਿਗੁਰੂ ਕਹਿਣ ਲੱਗੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਤਾਂ ਕਹੀ ਤਾਂ ਪਾਂਡੇ ਘੱਤ। ਮੁਸਲਮਾਨ ਨੂੰ ਵੀ ਇਸੇ ਤਰ੍ਹਾਂ ਸੁਚੇਤ ਕੀਤਾ ਭਈ ਪੰਜ ਵਕਤ ਨਮਾਜ਼ ਕੇਵਲ ਅਦਾ ਕਰਕੇ ਗੱਲ ਨਹੀਂ ਮੁੱਕਦੀ, ਉਹਦੇ ਤੋਂ ਇਲਾਵਾ ਤੇਰੇ ਅੰਦਰ ਪੰਜ ਗੁਣ ਚਾਹੀਦੇ ਨੇ, ਜਿਨ੍ਹਾਂ ਗੁਣਾਂ ਦੇ ਸਦਕਾ ਤੂੰ ਅੱਲਾ ਦੇ ਘਰ ਪ੍ਰਵਾਨ ਚੜੇਗਾ। ਸਤਿਗੁਰੂ ਜੀ ਨੇ ਉੱਥੇ ਵੀ ਬਕਾਇਦਾ ਇਹ ਹੁਕਮ ਕੀਤੇ ਨੇ ਨਾ, ਭਈ ਦੇਖੋ ਪਹਿਲਾ ਸੱਚ ਖਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵਾਂ ਸਿਫਤ ਸੁਣਾਏ, ਕਰਨੀ ਕਲਮਾ ਆ ਕੇ ਤਾਂ ਮੁਸਲਮਾਨ ਸਦਾਏ। ਗਰੀਬ ਨਵਾਜ ਪਿਤਾ ਦਾ ਹੁਕਮ ਏ, ਪਹਿਲੀ ਨਮਾਜ਼ ਅਦਾ ਕਰ ਪਰ ਅੰਦਰ ਸੱਚ ਨਾਲ ਵੀ ਜੋੜ, ਦੂਸਰੀ ਨਮਾਜ਼ ਅਦਾ ਕਰਨ ਵਾਲਿਆ ਕੱਖ ਖਲਾਲ ਦੀ ਕਮਾਈ ਖਾ, ਤੀਸਰੀ ਨਮਾਜ਼ ਅਦਾ ਕਰਨੀ ਏ ਤੇ ਰੱਬ ਕੋਲੋਂ ਸਰਬੱਤ ਦਾ ਭਲਾ ਮੰਗ, ਚੌਥੀ ਨਮਾਜ਼ ਅਦਾ ਕਰ ਤੇ ਤੇਰੇ ਨੀਅਤ ਵੀ ਰਾਸ ਚਾਹੀਦੀ ਹੈ, ਨੀਅਤ ਖੋਟੀ ਨਹੀਂ ਚਾਹੀਦੀ। ਜੇ ਨੀਅਤ ਖੋਟੀ ਹੈ ਬਾਹਰੋਂ ਨਮਾਜ਼ ਅਦਾ ਕੀਤੀ ਉਹ ਕਿਸ ਅਰਥ ਹੋਏਗੀ? ਪਿਆਰਿਓ ਕੱਖ ਹਲਾਲ ਦੀ ਕਮਾਈ ਕੋਈ ਨਹੀਂ ਕਰ ਰਿਹਾ, ਨਮਾਜ਼ ਉਹਚੇ ਕੀ ਸਵਾਰੇਗੀ? ਸਤਿਗੁਰੂ ਦੇ ਬਚਨ ਨੇ ਪੰਜਵੀਂ ਸਿਫਤ ਸੁਣਾਏ, ਉਸ ਅੱਲਾ ਦੀ ਸਦਾ ਹੀ ਅੰਦਰੋਂ ਸਿਫਤ ਸਲਾਹ ਚੱਲਦੀ ਰਹੇ। ਤੇ ਜੇ ਕੋਈ ਕਵੇ ਚਲੋ ਪੰਜ ਵਕਤ ਨਮਾਜ਼ਾਂ ਅਦਾ ਕਰ ਲਈਆਂ, ਬਾਅਦ ਵਿਚ ਜੋ ਮਰਜ਼ੀ ਕਰੀਏ, ਆਪਣੀ ਮਰਜ਼ੀ ਦਾ ਮੁਤਾਬਕ ਜੀਵਨ ਜੀਵੀਏ, ਹਜ਼ੂਰ ਕਹਿਣ ਲੱਗੇ ਫਿਰ ਉਹ ਸੱਚਾ ਮੁਸਲਮਾਨ ਨਹੀਂ ਅਖਵਾਏਗਾ। ਕਲਮੇ ਤੋਂ ਭਾਵੇ ਉੱਚਾ ਆਚਰਣ ਬਣੇ, ਬਿਲਕੁਲ ਇਸੇ ਤਰ੍ਹਾਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ। ਹਜ਼ੂਰ ਨੇ ਪਹਿਲਾਂ ਨੌ ਜਾਮਿਆਂ ਦੇ ਅੰਦਰ ਸਿੱਖ ਦਾ ਅੰਦਰ ਘੜ ਦਿੱਤਾ ਹੈ, ਰੱਜ ਕੇ ਉਹਨਾਂ ਨੂੰ ਸ਼ਬਦ ਦੇ ਅਭਿਆਸ ਕਰਵਾਏ, ਬਾਰੰਬਾਰ ਪਰਮੇਸ਼ਰ ਦਾ ਨਾਮ ਜਪਾਇਆ। ਜਪਾਣ ਤੋਂ ਬਾਅਦ ਜਦੋਂ ਅੰਦਰੋਂ ਪੂਰੇ ਹੋ ਗਏ, ਹੁਣ ਬਾਹਰਲਾ ਸਰੂਪ ਵੀ ਦੇ ਦਿੱਤਾ ਹੈ। ਪਰ ਹੁਣ ਗੁਰੂ ਗੋਬਿੰਦ ਸਿੰਘ ਪਿਤਾ ਨੇ ਸਾਨੂੰ ਹੁਕਮ ਕੀਤਾ ਹੈ ਵੀ ਪੰਜ ਕਕਾਰ ਵੀ ਬਾਹਰ ਹੋਣ, ਪਰ ਇਹ ਕਕਾਰਾਂ ਦੇ ਨਾਲ ਅੰਦਰ ਦਾ ਜੀਵਨ ਤਾਂ ਬਣ ਜਾਏਗਾ ਜੇ ਰੋਜ਼ ਸ਼ਬਦ ਦਾ ਨਾਮ ਦਾ ਅਭਿਆਸ ਕਰੋਗੇ। ਜੇ ਨਾਮ ਦਾ ਅਭਿਆਸ ਨਹੀਂ ਨਾ ਕੋਈ ਕਰਦਾ ਰੋਜ਼, ਤੇ ਪਿਆਰਿਓ ਇਹ ਜੀਵਨ ਆਮ ਮਨੁੱਖ ਵਰਗਾ ਹੀ ਬਣ ਕੇ ਰਹਿ ਜਾਏਗਾ, ਉਹਨਾਂ ਨਾਲ ਫਰਕ ਨਹੀਂ ਪੈਣਾ। ਹੁਣ ਜਦੋਂ ਸ਼ਬਦ ਦੇ ਅਭਿਆਸ ਦੀ ਗੱਲ ਆਉਂਦੀ ਹੈ ਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਇਸ ਵਾਸਤੇ ਸਾਡੇ ਤੇ ਬਹੁਤ ਵਧੇਰੇ ਕਿਰਪਾ ਕਰਦੇ ਨੇ। ਕਈਆਂ ਲੋਕਾਂ ਦਾ ਇਹ ਖਿਆਲ ਏ ਭਈ ਇੱਕੋ ਸ਼ਬਦ ਨੂੰ ਬਾਰ ਬਾਰ ਕਹਿਣਾ ਇਹ ਤੋਤਾ ਰਟਨ ਹੈ ਤੇ ਰਟਨ ਕਰਨ ਦਾ ਕੋਈ ਲਾਭ ਨਹੀਂ। ਮੈਂ ਹੈਰਾਨ ਹਾਂ, ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹੀ ਦੀਆਂ ਨੇ, ਉਹਨਾਂ ਚ ਇਹ ਬਚਨ ਲਿਖੇ ਨੇ, ਨਾਮ ਦ੍ਰਿੜ ਕਰਨਾ ਸਿੱਖ ਨੇ, ਉਹਨੇ ਰਟਨ ਨਹੀਂ ਕਰਨਾ। ਹੈਰਾਨ ਕੋਈ ਦਾ ਏ ਭਈ ਜੇ ਰਟਨ ਨਹੀਂ ਕਰਨਾ ਤੇ ਦ੍ਰਿੜ ਕਿਵੇਂ ਨਾਮ ਹੋਏਗਾ? ਉਹਦੀ ਤਾਂ ਕੋਈ ਜੁਗਤੀ ਦੱਸੋ। ਦ੍ਰਿੜਤਾ ਦਾ ਪਤਾ ਕੀ ਅਰਥ ਹੁੰਦਾ ਏ? ਨਾਮ ਜਪਣ ਤੋਂ ਬਾਅਦ ਇੰਨਾ ਕੁ ਜਪਿਆ ਜਾਵੇ ਵੀ ਪਹਿਲਾਂ ਜ਼ੁਬਾਨ ਰਾਹੀਂ ਮਨੁੱਖ ਜਪਦਾ ਏ, ਜਦੋਂ ਕਿਸੇ ਨੂੰ ਦ੍ਰਿੜ ਹੋ ਜਾਏ ਉਹਨੂੰ ਜ਼ੁਬਾਨ ਤੋਂ ਬਗੈਰ ਅੱਠੇ ਪੈਰ ਹੀ ਉਹਦੇ ਅੰਦਰ ਨਾਮ ਦੀ ਧੁਨ ਨਿਰੰਤਰ ਚੱਲਦੀ। ਤੇ ਕੋਈ ਹੈ ਅੱਜ ਤੱਕ ਜਿਨ੍ਹੇ ਬਾਹਰੋਂ ਰਟਨ ਤੋਂ ਬਿਨਾਂ ਇਸ ਨਾਮ ਨੂੰ ਦ੍ਰਿੜ ਕੀਤਾ ਹੋਏ? ਨਹੀਂ ਪਿਆਰਿਓ, ਦਰਅਸਲ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਖੁੱਲ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲ ਸੇਧ ਲੈ ਇਹਦੇ ਬਾਰੇ ਬੇਅੰਤ ਬਚਨ ਕਹੇ ਨੇ। ਜਿਨ੍ਹਾਂ ਨੇ ਜਪਿਆ ਨੀ ਕੇਵਲ ਇਹ ਕੋਸ਼ਿਸ਼ ਕੀਤੀ ਹੈ ਭਈ ਅਸੀਂ ਗੁਰਮਤ ਨੂੰ ਲਿਖੀਏ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸ਼ਬਦ ਦੇ ਅਰਥ ਕਰੀਏ, ਉਹਨਾਂ ਨੇ ਆ ਕੁਝ ਬੜੇ ਭੁਲੇਖੇ ਪਾ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਖੁਰਾ ਨੇ ਬੜੇ ਪਿਆਰੇ ਬਚਨ ਲਿਖੇ, ਪਰ ਉਹਨਾਂ ਦੇ ਸੰਬੰਧ ਵਿਚ ਡਾਕਟਰ ਤਾਰਨ ਸਿੰਘ ਦਾ ਇੱਕ ਬਹੁਤ ਕੀਮਤੀ ਬਚਨ, ਉਹ ਭਾਈ ਵੀਰ ਸਿੰਘ ਦੇ ਉਸ ਨਾਮ ਸਿਮਰਨ ਬਾਰੇ ਜ਼ਿਕਰ ਕਰਦੇ ਕਰਦੇ ਭੂਮਿਕਾ ਲਿਖੀ ਤੇ ਉਹਦੇ ਚ ਕਹਿੰਦੇ ਨੇ, ਦੇਖੋ ਇੱਕ ਪਹੀਆ ਕਹਿਣ ਲੱਗੇ ਉਹ ਜਦੋਂ ਬਾਰ ਬਾਰ ਉਹ ਗਿੜਦਾ ਕਹਿ, ਲੱਖਾਂ ਮੀਲ ਉਹ ਪੈਂਡਾ ਤੈਅ ਕਰ ਲੈਂਦਾ ਏ। ਜਦੋਂ ਕੋਈ ਸਿੱਖ ਬਾਰ ਬਾਰ ਉਹ ਨਾਮ ਦਾ ਰਟਨ ਕਰਦਾ ਏ ਤੇ ਉਹ ਲੱਖਾਂ ਜੂਨਾਂ ਨੂੰ ਖਤਮ ਕਰਕੇ ਰੱਬ ਦੇ ਨੇੜੇ ਚਲਾ ਜਾਏਗਾ। ਸਤਿਗੁਰੂ ਜੀ ਦਾ ਬਚਨ ਏ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਧਨ ਤ੍ਰਪੀਐ, ਬਾਰ ਬਾਰ ਇੱਕੋ ਨਾਮ ਦਾ ਜਾਪ ਕੀਤਾ ਜਾਏ। ਪਰ ਭਾਈ ਭਾਈ ਸਾਹਿਬ ਭਾਈ ਵੀਰ ਸਿੰਘ ਖੁਰਾ ਨੇ जो बचन के इस संबंध विच मैं सांझे करना चाहंगा, उन्होंने कहा किंदे देखो सब तो पहला था जदो सतगुरु को लो नाम ले आए वो अपनी जुबान ते नाम ले आओ, बार बार उदा रटन कीता जाए, क्यों जेड़ी साड़ा काम मन करदा है उदा असर शरीर ते पैंदा जे, ते जेड़ा शरीर नाल कोई काम करो उदा असर मन ते पैंदा है, जदो जुबान ते वाहिगुरु आखोगे उदा शरीर ते असर पै गई पैगा, शरीर नाल ओ जुबान राही खिल रही है नाम जप रहे हैं उदा असर मन ते पैना है, मन विच ख्याल चंगे उठणगे उदा शरीर ते असर पैगा। भाई वीर सिंह कहंदे ने पहला जुबान ते नाम लियाओ, दूसरी गल जे बंदा जुबान तो नाम ते जप रहा है ओदे अंदर ए ख्याल नहीं पे मैं नाम क्यों जप रहा ते किदा जप रहा, हो सकदा है कोई बहुता लाभ ना पवे। ओ कहंदे ए पहला अंदर बिठाओ, जिस वाहिगुरु दा नाम मेरी जुबान ते चल रहा है ओ सदा ली हाजर नाजर कै, ओ कोट ब्रह्मांड को ठाकुर स्वामी सर्व जिया का दाता रे, ओ करोड़ा ब्रह्मांडा दा मालक मेरे चार चपेरे कै, ओ मैनू वेख रहा है मैनू सुन रहा है मैं ओ मेरे अंदर ते बाहर बैठा है, कहिंदा ओ खै दा भाव बनाओ पे ओ मेरे अंग संग कै, मेरे कोलो कोई पाठ सुन रहा है मैं किसे नू पाठ सुना रहा वा, कह लगे जेकर अंदर खैदा भाव जागेगा वेखो केडी छेती ओ नाम अंदर ओ रंग लाने शुरू करे, बहुत छेती ओ रंग लाएगा। उस तो बाद आखन लगे जेकर खैदा भाव भी कह नाम भी तुसी जप रहे हो, ते तीसरा एदे नाल सतगुरु के ते गुरमुखां दी संगत विच अवश्य बैठन दा करना यतन। पर एदे नाल ही एक सवाल खड़ा हो जांदा है, लोग करदे ने अक्सर भई ओ रब ता कहे अगम अगोचर, उच्चो तक किसे दी पहुंच नहीं हो सकदी, अगोचर उच्चो तक इन्हां ज्ञान इंद्रिया नाल कर्म इंद्रिया नाल साडी पहुंच नहीं पौनी, ते बंदे दी जुबान तो क्या वाहिगुरु भला ओ रब तक किवें पहुंच सकदा है, वो ते अगम अगोचर है, उच्चो तक ता कोई पहुंच नहीं पा सकदा, क्योंकि साहब ने बिंत वारी शब्द कहे ने ना, हजूर कहिंदे अगम अगोचरा तेरा अंत न पाया, अंतो न पाया किने तेरा अपना आप तू जान के, तू अपने बारे केवल वाहिगुरु तू आप जानदा है, पर तेरे तक किवें पहुंच हो सकती है साडे, जदों के असी एक निका जा शरीर ए जुबान तो एक बारी वाहिगुरु कहांगे, ते गुरु ग्रंथ साहिब पिता जी ने इहदा जवाब दिता है, हजूर कह लगे तुसी कदे बबीए दे जीवन वल ताकिया जे, मच्छी प्यार करदी पानी नूं सदा पानी च रह रही कै, भौरा फुल नूं प्यार करदा ओ बिलकुल नेड़े कै ओ उड़ के जा सकदा है अपने प्यारे कोल, पतंगा ए प्यारे ओ दीवे नूं प्यार करदा लाट बलेगी दौड़ के चला जाएगा, बबीए दा प्यार कै बदलां नाल बदलां चो निकलन वालियां बूंदा नाल, हुण बबिया ना तां उड़ के आकाश विच ही जा सकदा है, जे चला जाए ते ओ बदलां नूं जन्म नहीं दे सकदा, जे बदलां दे कोल भी चला गया जिन्ना चिर बदल वरसन गए नहीं उन्ना चिर ओदी प्यास नहीं बुझनी, ते की करेगा। सतगुरु जी ने ना सिख दी तुलना कीती बबीए नाल, तुसी कदे वेख लो जे खुशी दा मौका होवे शब्द पढ़ाया जांदा पूता माता की आसीस, इहदियां अंतलियां पंक्तियां ने सतगुरु आसीस देंदे ने वी भवर तुम्हारा ए मन होवो हर चरना को कौला, नानक दास उन संग लपटायो जो बूंदा चातरक मौला। चातरक बबीए नूं कहिंदे, जे सोलह साहिब जी दा पाठ करदे हो हजूर उच्चे भी आखदे कर चरण कमल मकरंद, लोभत मनु अंध नु मोहि आखी प्यासा, कृपा जल दे नानक सारंग को कोहे जाते तेरे नाए वासा, सारंग दर्श बबीया। हुण बबीए नाल तुलना क्यों कीती गई, इसे लई बबी का अपना शरीर लैके बदल कोल नहीं पहुंच पांदा, ਤੇ ਜਦੋਂ ਉਹ ਨਹੀਂ ਪਹੁੰਚ ਪਾਉਂਦਾ ਕੀ ਕਰਦਾ ਏ, ਉਹਨੂੰ ਲੱਗੀ ਪਿਆਸ, ਪਿਆਸ ਲੱਗਦੇ ਪ੍ਰਯੋਗ ਪ੍ਰਯੋਗ ਕਰਦਾ ਏ, ਪਿਆਰਿਓ ਪ੍ਰਯੋਗ ਪ੍ਰਯੋਗ ਕਰੀ ਜਾ ਰਿਹਾ ਏ। ਲੋਕ ਕਹਿੰਦੇ ਨੇ ਇਹਦੀ ਕੌਣ ਆਵਾਜ਼ ਸੁਣ ਰਿਹਾ, ਇਹਦੀ ਆਵਾਜ਼ ਨਾਲ ਕਿਧਰੇ ਬੱਦਲ ਆਉਣ ਲੱਗੇ ਕਰਨ, ਬਬੀ ਇਹਦੀ ਆਵਾਜ਼ ਸੁਣ ਕੇ ਕਿਧਰੇ ਬਰਸਾਤ ਆਏਗੀ, ਸਵਾਂਤੀ ਬੂੰਦ ਥੋੜਾ ਆਏਗੀ। ਲੋਕ ਕੀ ਜਾਣਦੇ ਨੇ ਰੱਬ ਦੇ ਬਣਾਏ ਕੋਈ ਕਾਇਦਾ ਕਾਨੂੰਨ, ਬਬੀ ਆ ਪ੍ਰਯੋਗ ਪ੍ਰਯੋਗ ਕਰਦਾ ਏ, ਉਹਦੀ ਆਵਾਜ਼ ਨਿਰੰਕਾਰ ਦੇ ਘਰ ਤੱਕ ਪਹੁੰਚਦੀ ਹੈ। ਪਰ ਉਹਨੂੰ ਸਿਦਕ ਭਰੋਸਾ ਬੜਾ ਵੱਡਾ ਰੱਖਣਾ ਪੈਂਦਾ ਜੀ। ਹੋ ਸਕਦਾ ਮਹੀਨਾ ਲੱਗ ਜਾਏ, ਦੋ ਲੱਗ ਜਾਣ, ਛੇ ਮਹੀਨੇ ਲੱਗ ਜਾਣ, ਜਿੰਨਾ ਚਿਰ ਉਹ ਬੱਦਲਾਂ ਦੇ ਰਾਹੀਂ ਮੀਂਹ ਨਹੀਂ ਪਵੇਗਾ, ਉਸ ਬਬੀਏ ਨੇ ਸਮਝੌਤਾ ਨਹੀਂ ਕਰਨਾ ਵੀ ਚਲੋ ਨਹੀਂ ਪੈਂਦੀ ਬੂੰਦਾ ਤੇ ਨਾ ਸਹੀ, ਮੈਂ ਦਰਿਆ ਚੋ ਪਾਣੀ ਪੀ ਲਾਂ, ਨਦੀ ਚੋ ਪੀ ਲਾਂ, ਕਿਸੇ ਟਿਊਬਵੈਲ ਦਾ ਪੀ ਲਾਂ, ਨਹੀਂ। ਉਹ ਕਹਿੰਦਾ ਲੈਣਾ ਪਾਣੀ ਤੇਰੇ ਨੀ ਪਿਆਸ ਬੁਝਾਣੀ ਕਹਿ, ਤੇ ਜਿੰਨਾ ਚਿਰ ਨਹੀਂ ਪੈਂਦਾ ਉਨਾ ਚਿਰ ਪੁਕਾਰਾਂਗਾ। ਹਜ਼ੂਰ ਕਹਿੰਦੇ ਨੇ ਬਬੀਏ ਦੀ ਤਰ੍ਹਾਂ ਪੁਕਾਰ ਕਰੋ ਨਿਰੰਕਾਰ ਦੇ ਚਰਨਾਂ ਅੰਦਰ। ਬਬੀ ਵਰਗਾ ਸਿਦਕ ਰੱਖੇ ਸਿੱਖ, ਭਈ ਇਹ ਨਾ ਹੋਵੇ ਕੋਈ ਪੰਜ ਸੱਤ ਦਿਨ ਇਹ ਪੁਕਾਰ ਕਰੇ, ਇਸ ਨੂੰ ਕੁਝ ਵੀ ਨਾ ਅੱਗੋ ਆਵੇ ਨਜ਼ਰ,
ਤੇ ਫੇਰ ਇਕਦਮ ਜਾਂ ਤੇ ਅਸੀਂ ਉਹ ਅਭਿਆਸ ਕਰਨੇ ਛੱਡ ਜਾਂਦੇ ਆ। ਕਹਿੰਦੇ ਪਾਠ ਕਰਨ ਦਾ ਕੀ ਫਾਇਦਾ, ਅੱਗੋ ਮਿਲਦਾ ਤੇ ਕੁਝ ਵੀ ਨੀ ਪਿਆ। ਜਾਂ ਫਿਰ ਪਿਆਰਿਓ ਸਾਡੇ ਕੰਨਾਂ ਵਿਚ ਕੋਈ ਹੋਰ ਆ ਟਪਕਾਂਦਾ ਬਚਨ, ਵੀ ਮੇਰੇ ਕੋਲ ਆਓ, ਮੈਂ ਮਹੀਨੇ ਵਿਚ ਹੀ ਤੁਹਾਡਾ ਦਸਮ ਦੁਆਰ ਖੁਲਾ ਦਿਆਂਗਾ। ਤੀਜਾ ਆਉਂਦਾ, ਦੋ ਮਹੀਨਿਆਂ ਦੇ ਅੰਦਰ ਮੈਂ ਤੁਹਾਨੂੰ ਅੰਦਰ ਬ੍ਰਹਮ ਵੀ ਦਿਖਾ ਦਿਆਂਗਾ, ਚੌਥੇ ਪਦ ਵਿਚ ਵੀ ਲੈ ਜਾਵਾਂਗਾ। ਬੜਾ ਕੁਛ ਕੀਤਾ ਜਾਂਦਾ, ਅਸੀਂ ਇਕਦਮ ਇਸ ਰਾਹ ਨੂੰ ਛੱਡ ਕੇ ਫਿਰ ਉਹਨਾਂ ਦੇ ਮਗਰ ਤੁਰ ਪੈਨੇ ਕਾਂ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਆਪ ਫੁਰਮਾਇਆ ਏ, ਹਜ਼ੂਰ ਕਹਿੰਦੇ ਨੇ ਇਹ ਮਾਰਗ ਜੇ ਸਹਿਜ ਦਾ, ਇਹ ਮਾਰਗ ਹੈ ਪਿਆਰਿਓ ਬਬੀਏ ਵਾਲਾ। ਬਬੀਏ ਨੇ ਕਦੇ ਸਮਝੌਤਾ ਨਹੀਂ ਕੀਤਾ ਇਕ ਤੋਂ ਬਿਨਾ, ਸਿੱਖਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾ ਕਿਸੇ ਹੋਰ ਨਾਲ ਸਮਝੌਤਾ ਨਾ ਕਰ, ਤੇਰੇ ਨਾਲ ਧੋਖਾ ਹੋਏਗਾ। ਬੜੇ ਬੜੇ ਵੀਰ ਦੇਖੇ ਗਏ ਨੇ, ਬੜੇ ਬੜੇ ਚੰਗੇ ਜਪਣ ਜਪਾਣ ਵਾਲੇ, ਜਿਹੜੇ ਤੁਰੇ ਤੇ ਬੜੇ ਚਾਅ ਨਾਲ, ਪਰ ਫਸ ਗਏ ਕਿਸੇ ਐਹੋ ਜੇ ਅਣਜਾਣ ਲੋਕਾਂ ਦੀ ਸੰਗਤ ਅੰਦਰ। ਉਹਨਾਂ ਦਾ ਅਹੰਕਾਰ ਪਹਿਲਾਂ ਨਾਲ ਕੋਈ ਵੱਡਾ ਹੋ ਗਿਆ, ਪੱਲੇ ਕੁਝ ਵੀ ਨਹੀਂ, ਪਰ ਭੁਲੇਖਾ ਪੈ ਗਿਆ ਵੀ ਬਹੁਤ ਕੁਝ ਅਸੀਂ ਪ੍ਰਾਪਤ ਕਰ ਚੁੱਕੇ ਹਾਂ। ਉਹਦੇ ਨਾਲ ਉਲਟਾ ਨੁਕਸਾਨ ਹੋ ਜਾਂਦਾ ਈ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਬਬੀਏ ਵੱਲ ਤੱਕੋ ਜਰਾ, ਬਬੀਆ ਸਿਦਕ ਨਾਲ ਕੇਵਲ ਇਕ ਤੇ ਭਰੋਸਾ ਕਰਕੇ ਤੁਰਿਆ ਰਹਿੰਦਾ ਏ, ਪਰ ਜਿਉ ਜਿਉ ਪੁਕਾਰ ਕਰਦਾ ਉਹਦੀ ਦਰਦ ਵੱਧ ਦੇਖਾ, ਜਿਉ ਜਿਉ ਸਿੱਖ ਅਭਿਆਸ ਕਰਦਾ ਇਹਦੀ ਭੁੱਖ ਤੇ ਪਿਆਸ ਉਹਨੂੰ ਮਿਲਣ ਲਈ ਵਧੇਗੀ, ਇਹਦੇ ਅੰਦਰ ਉਹਦੇ ਮਿਲਾਪ ਲਈ ਦਰਦ ਵਧੇਰੇ ਛਿੜੇਗੀ। ਇਕ ਦਿਨ ਆਉਂਦਾ ਏ, ਬਬੀਆ ਤਾਂ ਨੀ ਪਹੁੰਚ ਪਾਉਂਦਾ ਬਦਲਾਂ ਕੋਲ, ਨਿਰੰਕਾਰ ਤਰਸ ਕਰਕੇ ਬਦਲਾਂ ਨੂੰ ਹੁਕਮ ਦੇ ਕੇ ਬਰਸਾਤ ਪਾਉਂਦਾ ਏ, ਤੇ ਇਕ ਦੀ ਬਦੌਲਤ ਲੱਖਾਂ ਲੋਕ ਹੋਰ ਵੀ ਉਹਨਾਂ ਦੀ ਪਿਆਸ ਬੁਝ ਜਾਂਦੀ ਏ। ਜਦੋਂ ਕੋਈ ਰੱਬ ਦੇ ਰਾਹ ਤੇ ਸਿੱਖ ਅਭਿਆਸ ਕਰਕੇ ਤੁਰਦਾ ਏ ਪਿਆਰਿਓ, ਨਿਰੰਕਾਰ ਤੱਕ ਅਸੀਂ ਨੀ ਪਹੁੰਚ ਪਾਉਂਦੇ, ਨਿਰੰਕਾਰ ਅਭਿਆਸੀ ਦੇ ਕੋਲ ਆਪ ਚੱਲ ਕੇ ਆਉਂਦਾ ਏ। ਅੱਜ ਤੱਕ ਐਸਾ ਨੀ ਹੋਇਆ ਵੀ ਕੋਈ ਆਦਮੀ ਭਗਤੀ ਕਰਨ ਵਾਲਾ ਆਪ ਰੱਬ ਕੋਲ ਚੱਲ ਕੇ ਗਿਆ ਹੋਵੇ, ਨਹੀਂ ਉਹ ਜਦੋਂ ਭਗਤੀ ਕਰਦਾ ਏ, ਭਗਤੀ ਵਾਲਿਆਂ ਦੇ ਕੋਲ ਪਰਮੇਸ਼ਰ ਆਪ ਪ੍ਰਤੱਖ ਹੋ ਕੇ ਆਉਂਦਾ ਏ। ਕਦੇ ਤੁਸੀਂ ਅੱਜ ਤੱਕ ਇਤਿਹਾਸ ਵਿਚ ਨੀ ਪੜੋਗੇ ਵੀ ਬੰਦਗੀ ਕਰਨ ਵਾਲਾ ਉਹ ਉੱਡ ਕੇ ਕਿਸੇ ਆਕਾਸ਼ ਤੇ ਪਹੁੰਚ ਗਿਆ, ਨਹੀਂ ਜਦੋਂ ਵਿਆਹ ਹੁੰਦਾ ਏ ਨਾ ਉਦੋਂ ਵੀ ਸਤਿਗੁਰੂ ਜੀ ਸਾਨੂੰ ਇੱਕ ਬਚਨ ਚੇਤਾ ਕਰਾਉਂਦੇ ਨੇ। ਹਜ਼ੂਰ ਕਹਿੰਦੇ ਘਰ ਆਪਣ ਰਹਿ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ, ਬਾਹਰ ਨੀ ਭਟਕਣਾ, ਆਪਣੇ ਘਰ ਰਹਿ ਕੇ ਅਭਿਆਸ ਕਰ, ਚਾਹ ਪੈਦਾ ਕਰ, ਇਕ ਦਿਨ ਆਏਗਾ ਉਹ ਆਪ ਤੇਰੇ ਘਰ ਦਾ ਦਰਵਾਜਾ ਖੜਕਾਏਗਾ ਤੇ ਤੈਨੂੰ ਆਵਾਜ਼ ਮਾਰ ਕੇ ਕਹੇਗਾ ਮੈਂ ਤੇਰੇ ਘਰ ਆਇਆ ਹਾਂ। ਤੇ ਜਿਨ੍ਹਾਂ ਦੇ ਘਰ ਆਇਆ ਉਹਨਾਂ ਨੇ ਇਹ ਗੱਲ ਫੇਰ ਪਿਆਰੇ ਸ਼ਬਦਾਂ ਵਿਚ ਬੋਲ ਕੇ ਕਹੀ ਨਾ, ਉਹ ਕਹਿੰਦੇ ਬਰਸੈ ਮੇਘ ਸਖੀ ਘਰ ਪਾਪੁਨ ਆਏ। ਜਦੋਂ ਪ੍ਰਾਹੁਣਾ ਘਰ ਆਵੇ ਪਹਿਲਾਂ ਤਾਂ ਬੇਨਤੀਆਂ ਸਨ ਵੀ ਮਹਿਮਾਨ ਨੇ ਆਉਣਾ ਏ, ਬਰਸਾਤ ਬਹੁਤ ਏ, ਪਤਾ ਨੀ ਉਹਨੂੰ ਬਰਸਾਤ ਰੋਕ ਨਾ ਲਵੇ। ਤੇ ਜਦੋਂ ਪਤੀ ਘਰ ਆ ਗਿਆ, ਹੁਣ ਅਰਦਾਸ ਰੱਬ ਇੰਨੀ ਬਰਸਾਤ ਪਾ ਇਹ ਘਰੋਂ ਬਾਹਰ ਨਾ ਜਾ ਸਕੇ। ਸਿੱਖ ਅਰਦਾਸ ਕਰਦਾ ਕਿ ਸਤਿਗੁਰੂ ਹੁਣ ਇਹਨਾਂ ਅੰਦਰ ਪਿਆਰ ਪੈਦਾ ਕਰ, ਇਹ ਜੋ ਮਾਲਕ ਅਤੀ ਆਇਆ ਹਿਰਦੇ ਚ ਪ੍ਰਗਟ ਹੋਇਆ, ਇਹ ਹੁਣ ਅੰਦਰੋਂ ਬਾਹਰ ਨਾ ਜਾ ਸਕੇ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ ਬਹੁਤ ਪਿਆਰੇ ਬਚਨ ਇਹਦੇ ਸੰਬੰਧ ਚ ਕਹੇ ਜੀ। ਬੇਨਤੀ ਇਹ ਕਰ ਰਿਹਾ ਸਾਂ, ਬਬੀਏ ਬਾਰੇ ਸਤਿਗੁਰੂ ਪਿਤਾ ਜੀ ਬਾਰ ਬਾਰ ਕਹਿੰਦੇ ਜੀ ਬਾਣੀ ਅੰਦਰ। ਹਜ਼ੂਰ ਕਹਿੰਦੇ ਨੇ ਥਾਕ ਰਖੀ ਕਿਵ ਅਪੜਾ, ਹਾਥ ਨਕੀ ਨਾ ਪਾਰ, ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ, ਰੱਬ ਕੋਲ ਤਾਂ ਜਾਇਆ ਨੀ ਜਾ ਸਕਦਾ, ਮਿਲਾਪ ਉਹਦਾ ਚਾਹੁੰਦੇ ਤੇ ਕੀ ਕੀਤਾ ਜਾਏ। ਆਪ ਹੀ ਜਵਾਬ ਦਿੰਦੇ ਦੱਖਣੀ ਉਹ ਓਂਕਾਰ ਅੰਦਰ। ਹਜ਼ੂਰ ਕਹਿੰਦੇ ਨਾਨਕ ਪ੍ਰਿਉ ਪ੍ਰਿਉ ਜੇ ਕਰੀ, ਮੇਲੇ ਮੇਲਣ ਖਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕੈ ਖੇਤ ਅਪਾਰ। ਪ੍ਰਿਉ ਪ੍ਰਿਉ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਉਹ ਆਏਗਾ। ਭਾਈ ਗੁਰਦਾਸ ਸਾਹਿਬ ਹੌਸਲਾ ਦਿੰਦੇ ਕਹਿੰਦੇ ਕਾਹਲੇ ਨਾ ਪਿਆ ਕਰੋ ਇਸ ਰਾਹ ਤੇ। ਉਹ ਕਹਿਣ ਲੱਗੇ ਤੁਸੀਂ ਵੇਖੋ ਕਦੇ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬ ਹੂ ਕੈ ਜਵਾਕਾਂ ਮੈਂ ਪਰਤ ਜਰ ਜਾਏ ਕੈ। ਪਤੰਗਾ ਜਦੋਂ ਦੀਪਾ ਬਲਦਾ ਵੇਖਦਾ ਹੈ ਨਾ, ਤੇ ਇਕਦਮ ਵੇਖ ਕੇ ਉਹਨੂੰ ਸੜ ਨਹੀਂ ਮਰਦਾ। ਇਹ ਸਾਰੇ ਪਤੰਗੇ ਵੇਖਦਿਆਂ ਸਾਰ ਭਲਾ ਦੀਵੇ ਤੇ ਬਹਿ ਜਾਣ ਤੇ ਉਹਨਾਂ ਦੀ ਤਾਂ ਕੋਲੀ ਮੁੱਕ ਜਾਏ, ਕੋ ਰਵੀ ਨਾ ਪਤੰਗਾ। ਨਹੀਂ, ਭਾਈ ਸਾਹਿਬ ਕਹਿੰਦੇ ਨੇ ਪਤੰਗਾ ਆਉਂਦਾ ਏ, ਦੀਦਾਰ ਕਰਕੇ ਵਾਪਸ ਮੁੜਦਾ ਏ, ਫਿਰ ਆਉਂਦਾ ਏ, ਫਿਰ ਜਾਂਦਾ ਏ। ਬਾਰ ਬਾਰ ਆਉਣ ਦੇ ਨਾਲ ਇੰਨੀ ਕੁ ਖਿੱਚ ਬਣਦੀ ਏ ਵੀ ਉਹਨੂੰ ਭੁੱਲ ਹੀ ਜਾਂਦਾ ਉੱਡਣਾ, ਲਾਟ ਤੇ ਬਹਿੰਦਾ ਤੇ ਸਦਾ ਲਈ ਉਸ ਲਾਟ ਜੋਗਾ ਹੋ ਕੇ ਰਹਿ ਗਿਆ, ਸੜ ਗਿਆ, ਮੁੱਕ ਗਿਆ। ਕਹਿੰਦੇ ਇਸੇ ਤਰ੍ਹਾਂ ਬਿਲਕੁਲ ਜਦੋਂ ਕਿਸੇ ਨੇ ਪੰਛੀਆਂ ਨੂੰ ਪਕੜਨਾ ਕੋਏ, ਸ਼ਿਕਾਰੀ ਲੋਕ ਚੋਗਾ ਪਾਉਂਦੇ ਨੇ, ਜੈਸੇ ਖੱਗ ਚੋਗ ਚੁਗ ਆਵੇ ਉੱਡ, ਕਾਹੂ ਦਿਨ ਫਾਂਸੀ ਪਾਸੇ ਬੋਰ ਨਾ ਆਏ ਕੈ। ਸ਼ਿਕਾਰੀ ਪਹਿਲਾਂ ਚੋਗਾ ਪਾਉਂਦਾ, ਚੋਗਾ ਜਦੋਂ ਪਾਉਂਦਾ ਪੰਛੀ ਆਉਂਦੇ ਨੇ, ਇਹ ਕੁਛ ਵੀ ਨੀ ਕਹਿੰਦੇ। ਪੰਛੀਆਂ ਨੂੰ ਭਰੋਸਾ ਜੋ ਹੋ ਜਾਂਦਾ ਵੀ ਇੱਥੇ ਸਾਨੂੰ ਕੋਈ ਪਕੜੇਗਾ ਨੀ, ਖਤਰਾ ਨੀ। ਪੰਛੀ ਬੜੇ ਆਰਾਮ ਨਾਲ ਆਉਂਦੇ ਨੇ, ਚੋਗਾ ਚੁਗੀ ਜਾਂਦੇ ਨੇ। ਜਦੋਂ ਬਹੁਤ ਸਾਰੇ ਦਿਨ ਲੰਘ ਜਾਣ, ਪੰਛੀ ਇਕੱਠੇ ਹੋ ਜਾਣ, ਤੇ ਸ਼ਿਕਾਰੀ ਆਰਾਮ ਨਾਲ ਕੀ ਉਹ ਜਾਲ ਵਿਚ ਪਕੜ ਕੇ ਸਦਾ ਲਈ ਆਪਣੇ ਕੋਲ ਉਹਨੂੰ ਰੱਖ ਲੈਂਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਰੋਜ਼ ਰੋਜ਼ ਜਦੋਂ ਵਾਹਿਗੁਰੂ ਆਪਾਂ ਜਪਾਂਗੇ ਤੇ ਧਿਆਨ ਸਤਿਗੁਰੂ ਜੀ ਦੇ ਚਰਨਾਂ ਚ ਰੱਖਾਂਗੇ, ਕਹਿਣ ਲੱਗੇ ਕਾਲੇ ਨਾ ਪਿਆ ਜੇ, ਅਭਿਆਸ ਕਰਕੇ ਕੀ ਸਤਿਗੁਰੂ ਪਿਤਾ ਜੀ ਨਾਲ ਮਿਲਣ ਦੀ ਖਿੱਚ ਬਣੇਗੇ, ਇੱਕ ਦਿਨ ਆਏਗਾ ਭਰੋਸਾ ਕਰੇ। ਜਿਵੇਂ ਪਤੰਗਾ ਸਦਾ ਲਈ ਉਹ ਪਿਆਰੇ ਦੇ ਕੋਲ ਰਹਿ ਗਿਆ, ਤੇਰੀ ਸੁਰਤ ਸਦਾ ਲਈ ਗੁਰੂ ਨਾਨਕ ਪਿਤਾ ਜੀ ਦੇ ਚਰਨਾਂ ਵਿਚ ਰਹਿ ਜਾਏਗੀ। ਜਿਵੇਂ ਪੰਛੀਆਂ ਨੂੰ ਚੋਗਾ ਪਾਈਦਾ, ਇਸ ਮਨ ਨੂੰ ਹਰ ਰੋਜ਼ ਗੁਰੂ ਗੁਰੂ ਜਪਣ ਦਾ ਚੋਗਾ ਪਾਓ ਜਿੰਨਾ ਵੀ ਹੋ ਸਕੇ। ਇਹ ਮਨ ਜਿਹੜਾ ਸਦਾ ਸਾਡੇ ਨਾਲ ਧੋਖਾ ਕਰਦਾ ਏ। ਭਾਈ ਸਾਹਿਬ ਕਹਿੰਦੇ ਨੇ ਮਨ ਨੂੰ ਸ਼ਬਦ ਦਾ ਚੋਗਾ ਪਾਓ, ਇਹਨੂੰ ਕਹੋ ਬਸ ਅਸੀਂ ਦੋ ਕੁ ਘੜੀਆਂ ਜਪਣਾ, ਫਿਰ ਤੇਰੀ ਗੱਲ ਮੰਨ ਕੇ ਕਿਸੇ ਹੋਰ ਨੂੰ ਮਿਲਣ ਤੁਰ ਜਾਵਾਂਗੇ। ਮਨਾ ਕੇ ਦੋ ਘੜੀਆਂ ਚਾਰ ਘੜੀਆਂ ਇਹਨੂੰ ਵੱਧ ਤੋਂ ਵੱਧ ਮਨਾਇਆ ਜਾਵੇ, ਜਦੋਂ ਐਨ ਇਹ ਚੰਗੀ ਤਰ੍ਹਾਂ ਮੰਨ ਜਾਵੇ, ਇੱਕ ਦਿਨ ਆਏਗਾ ਸ਼ਿਕਾਰੀ ਪੰਛੀਆਂ ਨੂੰ ਪਕੜਦਾ ਏ, ਸਤਿਗੁਰੂ ਸਾਡੇ ਇਸ ਉੱਡਣ ਵਾਲੇ ਮਨ ਨੂੰ ਸਦਾ ਲਈ ਪਕੜ ਕੇ ਆਪਣੇ ਘਰ ਰੱਖ ਲਏਗਾ। ਭਾਈ ਸਾਹਿਬ ਕਹਿੰਦੇ ਨੇ ਜੈਸੇ ਅਲ ਕਮਲ ਕਮਲ ਪ੍ਰਤੀ ਖੋਜੈ ਨਿਤ, ਕਬਹੂ ਕਮਲ ਦਲ ਸੰਪਟ ਸਮਾਇਕ ਹੈ। ਭੋਰਾ ਵੀ ਐਸਾ ਹੀ ਕਰਦਾ ਏ, ਰੋਜ਼ ਰੋਜ਼ ਆਉਂਦਾ ਕਮਲ ਫੁੱਲ ਦੇ ਕੋਲ, ਮੁੜ ਗਿਆ ਆ ਗਿਆ, ਉਹਦੀ ਖਿੱਚ ਵੱਧਦੀ ਕਹਿ ਇੱਕ ਦਿਨ ਆਉਂਦਾ ਜਦੋਂ ਇੰਨਾ ਕੁ ਮਗਨ ਹੋ ਜਾਂਦਾ ਏ ਉੱਡਣਾ ਭੁੱਲ ਗਿਆ ਸ਼ਾਮਾਂ ਪਈਆਂ ਫੁੱਲ ਸੁੰਗੜਿਆ ਸਦਾ ਲਈ ਫੁੱਲ ਦੇ ਵਿੱਚ ਬੈਠਾ ਰਹਿ ਗਿਆ ਇਹਨੂੰ ਭੁੱਲੀ ਗਿਆ ਉੱਡਣਾ ਕਹਿੰਦੇ ਜਦੋਂ ਸਿੱਖ ਵੀ ਅਭਿਆਸ ਕਰਦਾ ਏ ਨਾ ਅਭਿਆਸ ਕਰਨ ਵਾਲਿਆਂ ਨੂੰ ਪਹਿਲਾਂ ਇੱਕ ਉਹ ਸਮਾਂ ਏ ਜਦੋਂ ਇੱਕ ਮਿੰਟ ਵੀ ਇਹਨਾਂ ਦਾ ਅੰਦਰ ਨਹੀਂ ਜੁੜਦਾ ਇਹਨਾਂ ਦਾ ਜੀ ਚਾਹੁੰਦਾ ਉੱਡ ਜਾਈਏ ਬੜਾ ਕੰਮ ਔਖਾ ਏ ਪਰ ਕਹਿੰਦੇ ਛੱਡਿਆ ਜੇ ਨਾ ਗੁਰੂ ਕਿਉਂ ਸਿੱਖੋ ਇਸ ਨੂੰ ਗੁਰੂ ਕਾ ਹੁਕਮ ਜਾਣ ਕੇ ਕਰਦੇ ਰਹੀਏ ਇਹ ਮਨ ਲੱਗੇ ਨਾ ਲੱਗੇ ਇਹ ਜੋ ਮਰਜ਼ੀ ਅੰਦਰੋਂ ਇਹ ਦਲੀਲਾਂ ਦੇਵੇ ਦੀ ਇੱਕ ਨਾ ਸੁਣਿਆ ਜੇ ਕੇਵਲ ਤੁਸੀਂ ਇਹ ਸਤਿਗੁਰੂ ਦੇ ਆਖੇ ਲਾ ਕੇ ਰੋਜ਼ ਰੋਜ਼ ਜਦੋਂ ਇਹ ਗੁਰੂ ਸ਼ਬਦ ਦੀਆਂ ਮਨ ਤੋਂ ਪਰਿਕਰਮਾ ਕਰਵਾਓਗੇ ਇੱਕ ਦਿਨ ਆਏਗਾ ਜਦੋਂ ਇਹ ਇਹਨਾਂ ਕੁ ਟਿਕ ਜਾਏਗਾ ਇਹਨੂੰ ਉੱਡਣਾ ਭੁੱਲੇਗਾ ਤੇ ਸਤਿਗੁਰੂ ਪਿਤਾ ਜੀ ਸਦਾ ਲਈ ਇਸ ਨੂੰ ਆਪਣੀ ਰਹਿਮਤ ਦੀ ਬੁੱਕਲ ਵਿੱਚ ਲੈ ਕੇ ਆਪਣੇ ਕੋਲ ਬਿਠਾ ਲੈਣਗੇ ਕਹਿੰਦੇ ਤੈਸੇ ਗੁਰਬਾਣੀ ਅਵਗਾਕਨ ਸੁਰਤ ਚਿੱਤ ਗੁਰੂ ਕੇ ਬਚਨ ਗੁਰੂ ਕੀ ਬਾਣੀ ਪਿਆਰਿਓ ਉਹਦੇ ਵਿੱਚ ਚੁੱਭੀ ਲਾਈ ਚਲੀਏ ਇੱਕ ਦਿਨ ਆਉਂਦਾ ਕਬਕੂ ਮਗਨ ਕੋਇ ਸ਼ਬਦ ਉਰਜਾਇਕ ਹੈ ਗੁਰੂ ਕਾ ਸ਼ਬਦ ਮਗਨਤਾ ਵਿੱਚ ਲਿਜਾ ਕੇ ਸਦਾ ਲਈ ਆਪਣੇ ਕੋਲ ਟਿਕਾ ਲੈਂਦਾ ਏ ਦੂਸਰੀ ਗੱਲ ਸਤਸੰਗੀ ਜਨੋ ਜਦੋਂ ਨਾ ਕੋਈ ਇਸ ਤਰ੍ਹਾਂ ਅਭਿਆਸ ਕਰਦਾ ਏ ਦਰਅਸਲ ਗੁਰਮਤ ਦਾ ਤੇ ਧਰਮ ਦਾ ਆਨੰਦ ਹੀ ਉਦੋਂ ਬਣਦਾ ਏ ਜੇ ਬੰਦਾ ਅਭਿਆਸ ਨਹੀਂ ਕਰਦਾ ਸੱਚ ਜਾਣਿਆ ਜੇ ਜ਼ਿੰਦਗੀ ਭਰ ਉਹ ਧਰਮ ਦੇ ਜੋ ਮਰਜ਼ੀ ਕਰਮ ਕਰਦਾ ਰਹੇ ਉਹਦੇ ਅੰਦਰ ਰੱਬ ਦੀ ਖੁਸ਼ਬੂ ਨਹੀਂ ਜੇ ਕਦੇ ਪੈਦਾ ਹੋ ਸਕਦੀ ਜਿਹੜੇ ਗੁਣਾਂ ਬਾਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਰੋਜ਼ ਹੁਕਮ ਕਰਦੇ ਨੇ ਨਾ ਉਹ ਗੁਣ ਨਹੀਂ ਉਹਦੇ ਤੋਂ ਬਿਨਾਂ ਪੈਦਾ ਹੋ ਸਕਦੇ ਆਪ ਜੀ ਰੋਜ਼ ਪੜ੍ਹਦੇ ਵੀ ਹੋ ਸਾਹਿਬ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ ਪਿਆਰਿਓ ਤੇ ਫਿਰ ਦੂਜੀ ਗੱਲ ਇੱਕ ਸਾਹਮਣੇ ਆ ਰਹੀ ਮੈਂ ਸਾਂਝੀ ਜ਼ਰੂਰ ਕਰਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਕੁਰੀ ਆਪ ਕਿਉਂਕਿ ਜੇ ਉਹਨਾਂ ਨੇ ਜੋ ਕੁਝ ਲਿਖਿਆ ਪਹਿਲਾਂ ਉਹਨਾਂ ਨੇ ਆਪ ਕਮਾਇਆ ਏ ਕਮਾਈ ਵਾਲੇ ਸਤਿਗੁਰੂ ਦੀ ਕਿਰਪਾ ਵਾਲੇ ਹਮੇਸ਼ਾ ਹੀ ਗੁਰੂ ਦੀ ਹਜ਼ੂਰੀ ਚ ਕਾਇਮ ਰਹੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਬਾਹਰਲੇ ਧਰਮ ਦੇ ਚਿੰਨਾ ਤੇ ਪਰੰਪਰਾ ਨਾਲ ਜੁੜਨ ਵਾਲੇ ਲੋਕਾਂ ਦੀ ਬਹੁਤਾਤ ਹੁੰਦੀ ਹੈ ਪਰ ਉਹਨਾਂ ਦੇ ਅੰਦਰ ਕਮਾਈ ਨਹੀਂ ਹੁੰਦੀ ਪਰ ਐਸਾ ਵੀ ਨਹੀਂ ਭਈ ਅੰਦਰ ਦੀ ਕਮਾਈ ਵਾਲੇ ਨਾ ਕੌਣ ਭਾਈ ਵੀਰ ਸਿੰਘ ਸਾਹਿਬ ਇਹ ਰੋਜ਼ ਹੀ ਰਾਤ ਨੂੰ ਹਰਿਮੰਦਰ ਸਾਹਿਬ ਪਹੁੰਚਦੇ ਰਾਤ ਦੀ ਸੇਵਾ ਨਿਭਾਉਂਦੇ ਸੇਵਾ ਤੋਂ ਬਾਅਦ ਅੰਦਰ ਹੀ ਚੌਂਕੜਾ ਮਾਰ ਕੇ ਇਹਨਾਂ ਨੇ ਬਹਿ ਜਾਣਾ ਲਗਾਤਾਰ ਇਹਨਾਂ ਨੇ ਨਵੀਂ ਕਲਾਸ ਤੋਂ ਸ਼ੁਰੂ ਕੀਤਾ ਸੀ ਤੇ ਜਵਾਨੀ ਤੱਕ ਅੰਤਲੇ ਦਿਨ ਤੱਕ ਖੈਰ ਸਾਹਿਬ ਨੇ ਵੈਸੇ ਤੇ ਕਰਾਇਆ ਜਦੋਂ ਹਰਿਮੰਦਰ ਸਾਹਿਬ ਤੇ ਬੈਠੇ ਪੰਜ ਛੇ ਛੇ ਘੰਟੇ ਚੌਂਕੜਾ ਵੱਜਾ ਰਹਿਣਾ ਤੇ ਆਨੰਦ ਬਣਿਆ ਰਹਿਣਾ ਲੰਬਾ ਸਮਾਂ ਉਹੀ ਬੈਠੇਗਾ ਜਿਸ ਦਾ ਅੰਦਰ ਕੋਈ ਟਿਕਿਆ ਏ ਜਿਹਦੇ ਸਾਹਮਣੇ ਕੋਈ ਸਰੂਪ ਕਹਿ ਜੇ ਕੱਲਾ ਤੇ ਆਦਮੀ ਬਹਿ ਨਹੀਂ ਸਕਦਾ ਸਾਹਿਬ ਦਾ ਹੁਕਮ ਏ ਨਾ ਧਿਆਨ ਕੇਵਲ ਸਤਿਗੁਰੂ ਜੀ ਦੇ ਸਰੂਪ ਦਾ ਰੱਖਣਾ ਕਿਸੇ ਹੋਰ ਦਾ ਧਿਆਨ ਨਹੀਂ ਕਰਨਾ ਇਹ ਹੁਣ ਬੈਠੇ ਨੇ ਤੇ ਕਹਿੰਦੇ ਇੱਕ ਦਿਨ ਐਸਾ ਹੋਇਆ ਵੀ ਥੋੜਾ ਜਿਹਾ ਅੰਦਰ ਦਾ ਆਨੰਦ ਘਟ ਗਿਆ ਅਗਲੇ ਦਿਨ ਹੋਰ ਇੱਕ ਦਿਨ ਆਇਆ ਜਦੋਂ ਬਿਲਕੁਲ ਅੰਦਰੋਂ ਖਾਲੀ ਹੋ ਗਏ ਬੈਠੇ ਨੇ ਗੁਰੂ ਗੁਰੂ ਦਾ ਜਾਪ ਚੱਲ ਰਿਹਾ ਅੰਦਰੋਂ ਬਾਹਰੋਂ ਕੀਰਤਨ ਸੁਣ ਰਹੇ ਨੇ ਅੰਦਰ ਵਾਹਿਗੁਰੂ ਜਪ ਰਹੇ ਨੇ ਪਰ ਅੰਦਰ ਬਿਲਕੁਲ ਨਹੀਂ ਜੁੜ ਰਿਹਾ ਸ਼ਬਦ ਨਾਲ ਚੱਲ ਵੀ ਰਿਹਾ ਏ ਤੇ ਅੰਦਰ ਜੁੜ ਵੀ ਨਹੀਂ ਰਿਹਾ ਬੜੇ ਪਰੇਸ਼ਾਨ ਹੋ ਗਏ ਹੁਣ ਕੀ ਕੀਤਾ ਜਾਏ ਇਹਨਾਂ ਨੇ ਮਹਾਂਪੁਰਖਾਂ ਕੋਲ ਗੱਲ ਕੀਤੀ ਜਿਨ੍ਹਾਂ ਕੋਲ ਇਹ ਹਮੇਸ਼ਾ ਸਿੱਖਿਆ ਲੈ ਰਹੇ ਸਨ ਕਿਉਂਕਿ ਭਾਈ ਸਾਹਿਬ ਖੁਰਾਂ ਨੇ ਨਾ ਜਦੋਂ ਗੁਰੂ ਨਾਨਕ ਚਮਤਕਾਰ ਅੰਦਰ ਸੁਲਤਾਨਪੁਰ ਦੇ ਨਵਾਬ ਤੇ ਕਾਜੀ ਦਾ ਪ੍ਰਸੰਗ ਲਿਖਿਆ ਉਹਦੇ ਚ ਉਹਨਾਂ ਨੇ ਅੱਠ ਬਚਨ ਕਹੇ ਨੇ ਜਿਹੜੇ ਸੱਚਮੁੱਚ ਉਸ ਮਾਲਕ ਦੀ ਖਜੂਰੀ ਦਾ ਆਨੰਦ ਮਾਨਣਾ ਚਾਹੁੰਦੇ ਨੇ ਨਾ, ਕਹਿਣ ਲੱਗੇ ਉਹਨਾਂ ਨੂੰ ਇਹ 8 ਗੱਲਾਂ ਦਾ ਖਿਆਲ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਇਹ ਗੱਲ ਆਵੇ ਵੀ ਵਾਹਿਗੁਰੂ ਹੈ, ਗੁਰੂ ਨਾਨਕ ਸਾਹਿਬ ਮੌਜੂਦ ਨੇ, ਉਹ ਕਿਧਰੇ ਚਲੇ ਨਹੀਂ ਗਏ। ਦੂਜੀ ਗੱਲ, ਮੈਨੂੰ ਨਹੀਂ ਦਿਸਦੇ ਮੇਰੇ ਕੋਲ ਕਿਉਂਕਿ ਆਤਮਕ ਨੈਣ ਅੱਖਾਂ ਨਹੀਂ ਕਨ। ਤੀਜੀ ਗੱਲ, ਉਹ ਅੱਖਾਂ ਮੈਂ ਪ੍ਰਾਪਤ ਕਰਨੀਆਂ ਨੇ ਕਿਸ ਤਰ੍ਹਾਂ ਹੋਣਗੀਆਂ, ਇਹਦੇ ਵਾਸਤੇ ਅੰਦਰ ਭੁੱਖ ਹੋਵੇ। ਚੌਥਾ, ਉਹ ਪੈਦਾ ਹੋਣੀਆਂ ਨੇ ਪਾਠ ਕਰਨ ਨਾਲ, ਤੇ ਮਨੁੱਖ ਪਾਠ ਕਰੇ, ਸਿਮਰਨ ਕਰਨਾ ਸ਼ੁਰੂ ਕਰੇ, ਤੇ ਨਾਲ ਕਹਿੰਦੇ ਪੰਜਵਾਂ ਸਿਮਰਨ ਕਰੇ, ਤੇ ਕਰਦਿਆਂ ਕਰਦਿਆਂ ਇਹ ਅਰਦਾਸ ਕਰੇ, ਮਾਲਕਾ ਮੈਨੂੰ ਆਪਣੀ ਖਜੂਰੀ ਦਾ ਸਿਮਰਨ ਦੇ, ਮੈਂ ਤੇਰੀ ਖਜੂਰੀ ਵਿਚ ਬੈਠ ਕੇ ਸੁਰਤ ਕਰਕੇ ਸਿਮਰਨ ਕਰਾਂ, ਮੈਂ ਕੱਲਾ ਨਾ ਖੋਵਾਂ। ਕਹਿਣ ਲੱਗੇ ਫੇਰ ਵੀ ਅੰਦਰਲੇ ਨੇ ਅਜੇ ਨਹੀਂ ਟਿਕਣਾ, ਤੇ ਉਸ ਤੋਂ ਬਾਅਦ ਜੇ ਨਹੀਂ ਟਿਕਦਾ ਤੇ ਫਿਰ ਕਿਸੇ ਗੁਰਮੁਖ ਕੋਲ ਆਪਣਾ ਦੁੱਖ ਦੱਸੋ, ਜਿਨ੍ਹੇ ਸੱਚਮੁੱਚ ਕਮਾਈ ਕਰਕੇ ਗੁਰੂ ਨਾਨਕ ਪਿਤਾ ਦੇ ਰਾਹ ਤੇ ਤੁਰਿਆ, ਉਹ ਤੁਹਾਡੀਆਂ ਇਸ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰੇਗਾ, ਕਿਉਂਕਿ ਉਸਨੇ ਕਮਾਈ ਕੀਤੀ ਸਤਿਗੁਰੂ ਕੋਲੋਂ ਸੇਧ ਲੈ ਕੇ। ਜੇਕਰ ਉਸ ਦੇ ਬਚਨ ਵੀ ਕਮਾਓਗੇ ਤੇ ਕਹਿੰਦੇ ਜੇ ਅੰਦਰ ਅਜੇ ਵੀ ਨਹੀਂ ਨਾ ਟਿਕਦਾ, ਤੇ ਫਿਰ ਬਸ ਢਹਿ ਪਵੋ ਸਤਿਗੁਰੂ ਜੀ ਦੇ ਚਰਨਾਂ ਦੇ ਅੰਦਰ, ਸ੍ਰਿਸ਼ਟੀ ਦੇ ਮਾਲਕਾ ਹੁਣ ਤੇਰੇ ਤੋਂ ਵੱਡਾ ਕੋਈ ਹੋਰ ਤਾਂ ਸਹਾਰਾ ਕਹਿ ਨਹੀਂ, ਜੇ ਤੂੰ ਸ਼ਬਦ ਜਪਾਨ ਲਾਇਆ ਏ